ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਇੰਦਰ ਦੇਵਤਾ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਬਾਰੀ ਵਰੀ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ। ਜਦੋਂ ਕਦੇ ਮਨੁੱਖ ਦੇ ਬਾਹਰੀ ਜੀਵਨ ਵਿੱਚ ਕਾਂਗ ਆਉਂਦੀ ਹੈ ਤਾਂ ਆਤਮਾ ਵਿੱਚੋਂ ਵੀ ਚਸ਼ਮੇ ਫੁੱਟ ਤੁਰਦੇ ਨੇ ਅਤੇ ਅਚਾਨਕ ਹੀ ਮਨੁੱਖੀ ਜੀਵਨ ਵਿੱਚ ਇਨਕਲਾਬੀ ਪਲਟਾ ਆ ਜਾਂਦਾ ਹੈ। ਅੰਮ੍ਰਿਤਸਰ ਦੇ ਇੱਕ ਸੰਤ ਅਤੇ ਇੱਕ ਨਾਚੀ ਦੀ ਗੱਲ ਕੋਈ ਬਹੁਤ ਪੁਰਾਣੀ ਨਹੀਂ, ਕਈਆਂ ਬਜ਼ੁਰਗਾਂ ਨੂੰ ਅਜੇ ਤੱਕ ਇਹ ਯਾਦ ਹੀ ਹੈ। ਇੱਕ ਦਿਨ ਵਿੱਚ ਹੀ ਸੰਤ ਦਾ ਨਾਂ ਤਾਂ ਮਿੱਟੀ ਵਿੱਚ ਮਿਲ ਗਿਆ, ਪਰ ਉਸ ਨੱਚਣ ਵਾਲੀ ਕੁੜੀ ਦੀ ਕਿਸਮਤ ਚਮਕ ਪਈ। ਉਹਨਾਂ ਦੀ ਮੁਲਾਕਾਤ ਅਚਾਨਕ ਹੀ ਹੋਈ ਸੀ। ਉਹ ਆਪਣੇ ਘਰ ਦੀ ਬਾਲਕੋਨੀ ਵਿੱਚ ਬੈਠੀ ਆਉਂਦਿਆਂ ਜਾਂਦਿਆਂ ਨੂੰ ਤਾੜ ਰਹੀ ਸੀ। ਸੰਤਾਂ ਨੇ ਉਸਨੂੰ ਹੇਠੋਂ ਹੀ ਦੇਖਿਆ ਅਤੇ ਉਹ ਅਚਾਨਕ ਹੀ ਤੰਗ ਜਿਹੀਆਂ ਪੌੜੀਆਂ ਰਾਹੀਂ ਬਾਲਕੋਨੀ ਵਿੱਚ ਜਾ ਪੁੱਜੇ। ਉਹਨਾਂ ਉੱਪਰ ਜਾਂਦਿਆਂ ਹੀ ਕਿਹਾ, ਮੇਰੇ ਨਾਲ ਆਓ, ਅਤੇ ਉਹ ਉਹਨਾਂ ਦੇ ਮਗਰ ਤੁਰ ਪਈ। ਆਪਣਾ ਸਭ ਕੁਝ ਛੱਡ ਛਡਾ ਕੇ, ਆਪਣੇ ਸਾਜ, ਆਪਣਾ ਗਹਿਣਾ ਗੱਟਾ ਅਤੇ ਆਪਣੀਆਂ ਝਾਂਜਰਾਂ, ਜਿਨ੍ਹਾਂ ਨਾਲ ਉਹ ਸੈਂਕੜੇ ਪ੍ਰਸ਼ੰਸਕਾਂ ਦਾ ਮਨ ਪਰਚਾਇਆ ਕਰਦੀ ਸੀ, ਆਪਣੇ ਸਰੀਰ ਤੋਂ ਬਿਨਾਂ ਸਭ ਕੁਝ ਉਸ ਤਿਆਗ ਦਿੱਤਾ ਅਤੇ ਉਹ ਅੰਮ੍ਰਿਤਸਰ ਨੂੰ ਸਦਾ ਲਈ ਛੱਡ ਕੇ ਤੁਰ ਪਈ। ਸਾਰਾ ਅੰਮ੍ਰਿਤਸਰ ਹੱਕਾ ਬੱਕਾ ਰਹਿ ਗਿਆ। ਸੰਤਾਂ ਦੇ ਕਈ ਚੇਲੇ ਤਾਹਾਂ ਮਾਰ ਮਾਰ ਕੇ ਰੋਏ। ਉਹ ਇਸ ਨੂੰ ਸੰਤਾਂ ਦੀ ਕਾਲੀ ਕਰਤੂਤ ਸਮਝਦੇ ਸਨ। ਰੋ ਧੋ ਕੇ ਉਹਨਾਂ ਸੰਤਾਂ ਨੂੰ ਛੇਕ ਦਿੱਤਾ। ਸੰਤਾਂ ਨੇ ਇਹਨਾਂ ਸਾਰੇ ਦੋਖੀ ਲੋਕਾਂ ਦੀ ਰੱਤੀ ਭਰ ਪਰਵਾਹ ਨਹੀਂ ਸੀ ਕੀਤੀ। ਸੰਤਾਂ ਦੇ ਚੇਲੇ ਇੱਕ ਇੱਕ ਕਰਕੇ ਪੱਤਰਾ ਵਾਚ ਗਏ। ਇਹ ਸੁੰਦਰ ਸਰੂਪ ਸੰਤ ਆਪਣੇ ਰਾਹ 'ਤੇ ਅੱਗੇ ਵਧਦੇ ਗਏ ਅਤੇ ਉਹ ਤਵਾਇਫ ਉਹਨਾਂ ਦੇ ਪਿੱਛੇ ਸੀ। ਉਹਨਾਂ ਨੇ ਦੁਨੀਆਂ ਦੀਆਂ ਗੱਲਾਂ ਦੀ ਕੋਈ ਪਰਵਾਹ ਨਾ ਕੀਤੀ। ਦੂਸਰਾ, ਇੱਕ ਪੁਸ਼ਤ ਬੀਤ ਗਈ। ਸੰਤ ਜੀ ਅੰਮ੍ਰਿਤਸਰ ਤੋਂ ਕਾਫ਼ੀ ਦੂਰ ਬਾਹਰ ਇੱਕ ਕੁਟੀਆਂ ਵਿੱਚ ਰਹਿੰਦੇ ਰਹੇ। ਉਹ ਖੁਸ਼ਕਿਸਮਤ ਔਰਤ ਅੰਮ੍ਰਿਤਸਰ ਵਾਪਸ ਆ ਗਈ ਅਤੇ ਸ਼ਹਿਰ ਵਿੱਚ ਇੱਕ ਨਿੱਕੀ ਜਿਹੀ ਕੋਠਲੀ ਵਿੱਚ ਰਹਿਣ ਲੱਗ ਪਈ। ਉਸ ਨਵੀਂ ਆਈ ਔਰਤ ਨੂੰ ਕੋਈ ਨਹੀਂ ਸੀ ਜਾਣਦਾ, ਕਿਉਂਕਿ ਉਹ ਬੁੱਢੀ ਹੋ ਗਈ ਸੀ। ਇਸ ਲਈ ਕਈ ਉਸਨੂੰ ਮਾਂ ਜੀ ਕਹਿੰਦੇ ਅਤੇ ਉਸਦੀ ਉਪਾਸ਼ਨਾ ਵੀ ਕਰਨ ਆਉਂਦੇ। ਉਹ ਸੰਤਾਂ ਤੋਂ ਇਸ ਤਰ੍ਹਾਂ ਪ੍ਰਕਾਸ਼ ਪ੍ਰਾਪਤ ਕਰ ਰਹੀ ਸੀ ਜਿਵੇਂ ਚੰਦਰਮਾ ਸੂਰਜ ਤੋਂ। ਉਸਦੀ ਨਿੱਕੀ ਜਿਹੀ ਕੋਠੜੀ ਵਿੱਚ ਸ਼ਾਂਤੀ ਸੀ। ਉਹ ਤਨੋ ਮਨੋ ਅਰਦਾਸ ਵਿੱਚ ਜੁੜੀ ਰਹਿੰਦੀ। ਉਸਦੀਆਂ ਅੱਖਾਂ ਵਿੱਚ ਅਗੰਮੀ ਜੋਤ ਲਿਸ਼ਕਦੀ ਸੀ। ਕਈ ਵਾਰੀ ਪਰਮਾਨੰਦ ਦੀ ਅਵਸਥਾ ਵਿੱਚ ਅੰਜੂ ਛਲਕ ਆਉਂਦੇ। ਉਹ ਅਕਾਲ ਪੁਰਖ ਨਾਲ ਇੱਕਮਿੱਕ ਹੋ ਗਈ ਸੀ। ਉਹ ਇੱਕ ਵਿਰਕਤ ਜੀਵਨ ਜੀਉ ਰਹੀ ਸੀ। ਤੀਸਰਾ, ਉਹਨਾਂ ਦਿਨਾਂ ਵਿੱਚ ਇੱਕ ਵਾਰੀ ਮੀਂਹ ਨਾ ਪੈਣ ਕਰਕੇ ਅੰਮ੍ਰਿਤਸਰ ਦੇ ਲੋਕ ਬਹੁਤ ਦੁਖੀ ਹੋਏ। ਭੁੱਖ ਅਤੇ ਬਿਮਾਰੀ ਨਾਲ ਲੋਕ ਕਰਾ ਰਹੇ ਸਨ ਅਤੇ ਮੀਂਹ ਲਈ ਲੱਖ ਲੱਖ ਅਰਜ਼ੋਈਆਂ ਕਰ ਰਹੇ ਸਨ। ਸੰਤ, ਮਹਾਤਮਾ, ਯੋਗੀ ਆਦਮੀ ਅਤੇ ਔਰਤਾਂ ਅਰਦਾਸਾਂ ਕਰਦੇ, ਪਰ ਉਹਨਾਂ ਦੀਆਂ ਝੋਲੀਆਂ ਅੱਡੀਆਂ ਹੀ ਰਹਿ ਜਾਂਦੀਆਂ। ਇਸ ਤਰ੍ਹਾਂ ਜਾਪਦਾ ਸੀ ਕਿ ਉਹਨਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਸੀ। ਉਸ ਸੰਤ ਨੂੰ ਜਾਣਨ ਵਾਲੇ ਕੁਝ ਪੁਰਾਣੇ ਬਜ਼ੁਰਗਾਂ ਨੇ ਆਪਸ ਵਿੱਚ ਸਲਾਹ ਕਰਕੇ ਫੈਸਲਾ ਕੀਤਾ ਕਿ ਸ਼ਹਿਰ ਦੇ ਮੁਖੀ ਇਕੱਠੇ ਹੋ ਕੇ ਸੰਤਾਂ ਕੋਲ ਜਾਣ, ਜਾ ਕੇ ਮੁਆਫ਼ੀ ਮੰਗਣ ਅਤੇ ਦਇਆ ਲਈ ਅਰਜ਼ੋਈ ਕਰਨ। ਆਮ ਲੋਕਾਂ ਦਾ ਵਿਸ਼ਵਾਸ ਸੀ ਕਿ ਉਹ ਸੰਤ ਮੀਂਹ ਪਵਾ ਕੇ ਧਰਤੀ ਦੀ ਪਿਆਸ ਬੁਝਾਉਣ ਦੇ ਸਮਰੱਥ ਸਨ। ਇਸ ਤਰ੍ਹਾਂ ਸ਼ਹਿਰ ਦੇ ਕੁਝ ਚੋਣਵੇਂ ਆਦਮੀ ਇਕੱਠੇ ਹੋ ਕੇ ਸੰਤਾਂ ਦੇ ਦਰਸ਼ਨਾਂ ਨੂੰ ਗਏ। ਉਹਨਾਂ ਨਿਗਾਹ ਉੱਪਰ ਕੀਤੀ, ਉਹਨਾਂ ਦੇ ਦੁੱਧ ਚਿੱਟੇ ਭਰਵੱਟਿਆਂ ਹੇਠ ਲਾਲ ਸੂਈਆਂ ਅੱਖਾਂ ਦਗ ਰਹੀਆਂ ਸਨ। ਉਹਨਾਂ ਨੇ ਆਪਣੇ ਲੰਮੇ ਚਿੱਟੇ ਵਾਲ ਪਿਛਾਂ ਨੂੰ ਸੁੱਟੇ ਹੋਏ ਸਨ। ਉਹਨਾਂ ਦੀ ਦਾੜੀ ਪਿਘਲੀ ਚਾਂਦੀ ਦੇ ਝਰਨੇ ਦੀ ਤਰ੍ਹਾਂ ਪਲਮ ਰਹੀ ਸੀ। ਉਹਨਾਂ ਦਾ ਚਿਹਰਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬਰਫ਼ ਵਿੱਚ ਲਾਲ ਦੱਬੇ ਹੋਣ। ਕਿਵੇਂ ਆਉਣੇ ਹੋਏ ਸੱਜਣੋ, ਸੰਤਾਂ ਨੇ ਕਿਹਾ, ਮੁਆਫ਼ ਕਰੋ ਸਾਨੂੰ, ਪਾਪੀਆਂ ਨੂੰ ਬਖਸ਼ ਦਿਓ ਅਤੇ ਮੀਂਹ ਵਰਾਓ। ਤੁਹਾਡੇ ਵਿੱਚ ਸ਼ਕਤੀ ਹੈ, ਬਦਲਾਂ 'ਚੋਂ ਮੀਂਹ ਦੀ ਛੈਬਰ ਲਾ ਦਿਓ, ਸਾਨੂੰ ਗੱਚ ਕਰ ਦਿਓ। ਅਸੀਂ ਤੁਹਾਡੇ ਦੁਆਰੇ ਤੋਂ ਖਾਲੀ ਨਹੀਂ ਜਾਣਾ ਮਹਾਂਪੁਰਖੋ, ਮੁੜ ਜਾਓ ਆਪਣੇ ਸ਼ਹਿਰ, ਮੁੜ ਜਾਓ। ਉੱਥੇ ਹੁਣ ਇੱਕ ਬੁੱਢੀ ਔਰਤ ਰਹਿੰਦੀ ਹੈ, ਇੱਕ ਕਿਰਣਤ ਔਰਤ, ਉਹ ਤੁਹਾਡੇ ਲਈ ਮੀਂਹ ਵਰਾ ਸਕਦੀ ਹੈ। ਬੱਦਲ ਉਸਦੀ ਅਰਦਲ ਵਿੱਚ ਨੇ, ਮੇਰੀ ਨਹੀਂ। ਜਾਓ, ਮੁੜ ਜਾਓ, ਸੰਤਾਂ ਨੇ ਕਿਹਾ। ਚੌਥਾ, ਇਸ ਤਰ੍ਹਾਂ ਇਹ ਬੁੱਢੀ ਔਰਤ ਕਈ ਵਾਰੇ ਬੜੀ ਸਾਦਗੀ ਨਾਲ ਰਹਿੰਦੀ ਰਹੀ ਅਤੇ ਕੋਈ ਘੱਟ ਹੀ ਇਸ ਨੂੰ ਮਿਲਣ ਆਉਂਦਾ। ਪਰ ਜਿਹੜੇ ਉਸਨੂੰ ਜਾਣਦੇ ਸਨ ਉਸ ਦੀ ਮੁਸਕਰਾਹਟ ਵਿੱਚ ਸ਼ਾਂਤੀ ਅਨੁਭਵ ਕਰਦੇ ਸਨ। ਉਸਦੀ ਇੱਕ ਨਜ਼ਰ ਵਿੱਚ ਦੌਲਤਾਂ ਸਨ, ਉਸਦਾ ਪਰਛਾਵਾਂ ਮਿਲਣਾ ਧਨ ਭਾਗ ਸਨ। ਉਹ ਮਨੁੱਖੀ ਜਾਵੇਂ ਵਿੱਚ ਇੱਕ ਅੰਮ੍ਰਿਤ ਕੁੰਡ ਸੀ, ਉਸ ਵਿੱਚੋਂ ਖੁਸ਼ੀਆਂ ਦੀਆਂ ਹਜ਼ਾਰਾਂ ਨਦੀਆਂ ਫੁੱਟਦੀਆਂ ਸਨ। ਉਹ ਅਕਾਲ ਪੁਰਖ ਨਾਲ ਇੱਕ ਮਿੱਕ ਸੀ, ਉਹ ਖੁਦ ਕੁਦਰਤ ਸੀ। ਉਸਦੇ ਬੁੱਲ ਉਸ ਵਾਹਿਗੁਰੂ ਦੇ ਨਾਂ ਨਾਲ ਫਰਕਦੇ ਰਹਿੰਦੇ। ਉਹ ਸਮਾਧੀ ਵਿੱਚ ਰਹਿੰਦੀ, ਉਸਦੀ ਜ਼ਬਾਨ 'ਤੇ ਸਰਸਵਤੀ ਸੀ, ਕੋਈ ਕੀ ਜਾਣੇ ਉਹ ਕੀ ਸੀ। ਸ਼ਹਿਰ ਦੇ ਮੁਖੀਏ ਜਦੋਂ ਉਸਦੀ ਛੰਨ 'ਤੇ ਪੁੱਜੇ ਤਾਂ ਉਹ ਕੰਬਦੀ ਹੋਈ ਅੱਗੇ ਆਈ। ਉਹ ਡਰ ਸ਼ਰਮ 'ਤੇ ਉਹਨਾਂ ਲਈ ਇੱਜ਼ਤ ਨਾਲ ਜਿਵੇਂ ਕੰਬ ਰਹੀ ਸੀ, ਉਹ ਉਹਨਾਂ ਨੂੰ ਜਾਣਦੀ ਸੀ। ਉਹ ਨਹੀਂ ਸਨ ਜਾਣਦੇ ਕਿ ਉਹ ਕਦੇ ਸ਼ਹਿਰ ਦੀ ਨਾਚੀ ਸੀ। ਸ਼ਹਿਰ ਦੀ ਨੀਚ ਅਤੇ ਘਿਰਣਤ ਤਵਾਇਫ ਜੋ ਲੋਕਾਂ ਦੀਆਂ ਰੰਗਰਲੀਆਂ ਦਾ ਸਾਧਨ ਆਉਂਦੀ ਹੈ, ਉਸਨੇ ਸੋਚਿਆ ਕਿ ਉਹ ਉਸਨੂੰ ਪਛਾਣਦੇ ਨੇ, ਪਰ ਉਹ ਨਹੀਂ ਸਨ ਪਛਾਣਦੇ। ਉਹ ਕਹਿਣ ਲੱਗੇ, ਮਾਂ ਸਾਡੇ 'ਤੇ ਰਹਿਮ ਕਰੋ, ਸਾਨੂੰ ਮੁਆਫ਼ ਕਰੋ, ਬਖਸ਼ੋ, ਵਰ ਦਿਓ ਮਾਂ, ਅਸੀਂ ਤੇਰੇ ਬੱਚੇ ਹਾਂ, ਸਾਨੂੰ ਪਿਆਰ ਕਰੋ, ਅਸਮਾਨ ਤੋਂ ਮੀਂਹ ਦੀ ਛੈਬਰ ਲਾ ਦਿਓ, ਅੰਮ੍ਰਿਤਸਰ ਦੇ ਸ਼ਹਿਰ ਨੂੰ ਗੱਜ ਕਰ ਦਿਓ, ਮਾਂ ਪਾਣੀ ਦੇ ਹੜ ਵਗਾ ਦਿਓ, ਮੌਤ ਚਾਰ ਚੁਫੇਰੇ ਮੌਤ ਏ, ਦਇਆ ਮਾਂ ਦਇਆ, ਮੁਖੀਏ ਕਹਿਣ ਲੱਗੇ। ਮੈਂ ਤੁਸੀਂ ਔਖੇ ਸਮੇਂ ਵਿੱਚ ਸ਼ਹਿਰ ਦੀ ਨਾਚੀ ਨੂੰ ਵੀ ਭੁੱਲ ਗਏ ਹੋ? ਮੈਂ ਤਾਂ ਇੱਕ ਕਿਰਣਤ ਕਮਜ਼ਾਤ ਹਾਂ, ਇੱਕ ਕਮਜ਼ੋਰ ਔਰਤ, ਮੈਂ ਕੀ ਸਹਾਇਤਾ ਕਰ ਸਕਦੀ ਹਾਂ? ਤੁਹਾਨੂੰ ਗਲਤੀ ਲੱਗੀ ਏ, ਅੱਗੇ ਜਾਓ ਅਤੇ ਉਸਨੂੰ ਮਿਲੋ ਜੋ ਸ਼ਹਿਰੋਂ ਦੂਰ ਬਾਹਰ ਵਸਦਾ ਹੈ, ਉਸ ਤੋਂ ਮੁਆਫ਼ੀ ਮੰਗੋ, ਉਸ ਤੋਂ ਭੁੱਲਾਂ ਬਖਸ਼ਾਓ। ਉਹ ਇੰਦਰ ਦੇਵਤਾ ਹੈ, ਹਵਾ ਅਤੇ ਮੌਸਮ ਉਸਦੇ ਹੁਕਮ ਵਿੱਚ ਨੇ, ਜਾਓ ਉਸਦੇ ਚਰਨਾਂ 'ਤੇ ਢਹਿ ਪਾਓ, ਉਸ ਤੋਂ ਮੀਂਹ ਦੀ ਭੀਖ ਮੰਗੋ। ਤੁਸੀਂ ਮੇਰੇ ਕੋਲ ਗਲਤੀ ਨਾਲ ਆ ਗਏ ਹੋ, ਸ਼ਹਿਰ ਦੀ ਇੱਕ ਨਾਚੀਜ਼ ਨਾਚੀ ਕੋਲ, ਉਸ ਬੁੱਢੀ ਔਰਤ ਨੇ ਕਿਹਾ। ਉਸਦੀਆਂ ਅੱਖਾਂ ਖੁਸ਼ੀ ਨਾਲ ਅਤੇ ਸਵੈ ਆਨੰਦ ਦੇ ਸਦੀਵੀ ਅਤੇ ਬੇਰੋਕ ਹੰਝੂਆਂ ਨਾਲ ਤਰ ਸਨ। ਮਾਂ ਸਾਨੂੰ ਉਸਨੇ ਭੇਜਿਆ ਏ ਤੁਹਾਡੇ ਕੋਲ, ਦਇਆ ਕਰੋ ਮਾਂ, ਤੁਸੀਂ ਅਤੇ ਉਹ ਇੱਕ ਹੀ ਹੋ, ਮਾਂ ਵਰਦਾਨ ਦਿਓ, ਤੁਹਾਡਾ ਹਿਰਦਾ ਮਾਂ ਦਾ ਹਿਰਦਾ ਏ, ਅਸੀਂ ਤੁਹਾਡੇ ਬੱਚੇ ਤੁਹਾਡੇ ਸਾਹਮਣੇ ਮੀਂਹ ਲਈ ਵਿਰਲਾਪ ਕਰਦੇ ਹਾਂ, ਸ਼ਹਿਰ ਦੇ ਮੁਖੀਆਂ ਨੇ ਕਿਹਾ। ਉਹ ਸਾਰੇ ਸ਼ਹਿਰ ਦੇ ਆਦਮੀਆਂ, ਔਰਤਾਂ, ਮੁੰਡਿਆਂ, ਕੁੜੀਆਂ ਅਤੇ ਬੱਚਿਆਂ ਨੂੰ ਬਾਹਰੀ ਖੁੱਲ੍ਹੀ ਥਾਂ ਲੈ ਗਈ। ਅਸਮਾਨ ਸਾਫ਼ ਅਤੇ ਨੀਲਾ ਸੀ, ਬੱਦਲ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ, ਸੂਰਜ ਦੀ ਧੁੱਪ ਸਾੜਵੀਂ ਸੀ, ਜੀਵਨਦਾਤੀ ਧੁੱਪ ਉਹਨਾਂ ਲਈ ਜ਼ਹਿਰ ਸੀ। ਦਿਨ ਤਪ ਕੇ ਦੋਜ਼ਖ ਹੋ ਗਿਆ ਸੀ ਅਤੇ ਇਸ ਦੋਜ਼ਖ ਵਿੱਚੋਂ ਉਸ ਦਿਨ ਇੱਕ ਬੜੀ ਅਜੀਬ ਤਰ੍ਹਾਂ ਦੀ ਪ੍ਰਾਰਥਨਾ ਦੀ ਆਵਾਜ਼ ਉੱਠੀ। ਉਹ ਅੰਮ੍ਰਿਤਸਰ ਦੇ ਵਾਸੀਓ, ਮੈਂ ਅੰਮ੍ਰਿਤਸਰ ਦੀ ਨਾਚੀ ਹਾਂ, ਮੇਰੇ ਕੋਲ ਕੋਈ ਸ਼ਕਤੀ ਨਹੀਂ, ਕਿਉਂਕਿ ਉਸਨੇ ਹੁਕਮ ਦਿੱਤਾ ਹੈ, ਇਸ ਲਈ ਮੈਂ ਦੱਸਦੀ ਹਾਂ। ਜੇ ਤੁਸੀਂ ਸਾਰੇ ਇੱਕ ਮਨਚਿਤ ਹੋ ਕੇ ਗੁਰੂ ਨਾਨਕ ਦਾ ਨਾਂ ਲਵੋਗੇ ਤਾਂ ਹੁਣੇ ਮੀਂਹ ਵਰ ਪਵੇਗਾ, ਤੁਸੀਂ ਨੁਚੜ ਦੇ ਘਰ ਜਾਵੋਗੇ, ਤੁਹਾਡੇ ਖੇਤ ਨੱਕੋ ਨੱਕ ਭਰ ਜਾਣਗੇ। ਗੁਰੂ ਮਹਾਨ ਹੈ, ਉਹ ਸਰਬ ਸਮਰੱਥ ਹੈ, ਸਰਬ ਸ਼ਕਤੀਮਾਨ ਹੈ। ਉਹ ਅੰਮ੍ਰਿਤਸਰ ਵਾਸੀਓ, ਕਹੋ ਧੰਨ ਗੁਰੂ ਨਾਨਕ, ਅਤੇ ਕਹਿੰਦਿਆਂ ਉਸ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸਦੇ ਮਗਰ ਸਾਰੀਆਂ ਅੱਖਾਂ ਬੰਦ ਹੋ ਗਈਆਂ। ਸੈਂਕੜੇ ਗਲਿਆਂ ਵਿੱਚੋਂ ਇੱਕੋ ਸਮੇਂ ਆਵਾਜ਼ ਆਈ, ਧੰਨ ਗੁਰੂ ਨਾਨਕ। ਜਦੋਂ ਉਹਨਾਂ ਅੱਖਾਂ ਖੋਲ੍ਹੀਆਂ ਤਾਂ ਆਸਮਾਨ ਚਿੱਟੇ ਬੱਦਲਾਂ ਨੇ ਢੱਕਿਆ ਹੋਇਆ ਸੀ। ਜਦੋਂ ਮਾਂ ਨੇ ਫਿਰ ਅੱਖਾਂ ਖੋਲ੍ਹੀਆਂ, ਉਸਨੇ ਥੋੜ੍ਹਾ ਖਰਵੇ ਹੁੰਦਿਆਂ ਕਿਹਾ, ਉਹ ਅੰਮ੍ਰਿਤਸਰ ਵਾਸੀਓ, ਮੈਂ ਉਸਦਾ ਨਾਂ ਬੜਾ ਹੌਲੀ ਲੈਂਦੀ ਹਾਂ, ਮੈਂ ਤਾਂ ਇੱਕ ਮਾਮੂਲੀ ਨਾਚੀ ਹਾਂ, ਤੁਸੀਂ ਗੱਜ ਕੇ ਕਹੋ ਧੰਨ ਗੁਰੂ ਨਾਨਕ। ਇਹ ਕਹਿੰਦਿਆਂ ਉਸ ਫਿਰ ਅੱਖਾਂ ਬੰਦ ਕਰ ਲਈਆਂ ਅਤੇ ਸਾਰੀਆਂ ਅੱਖਾਂ ਮੀਟੀਆਂ ਗਈਆਂ ਅਤੇ ਫਿਰ ਸਦ ਉੱਠੀ, ਧੰਨ ਗੁਰੂ ਨਾਨਕ। ਇਸ ਤਰ੍ਹਾਂ ਜਾਪਿਆ ਜਿਵੇਂ ਸਮੂਹ ਦੀ ਮਿਲਵੀਂ ਆਵਾਜ਼ ਨਾਲ ਆਕਾਸ਼ ਗੂੰਜ ਪਿਆ ਹੋਵੇ। ਇਸ ਤਰ੍ਹਾਂ ਨਹੀਂ, ਆਪਣੇ ਦਿਲਾਂ ਦੀ ਗਹਿਰਾਈ ਤੋਂ, ਆਪਣੀ ਅੰਤਰ ਆਤਮਾ ਤੋਂ ਅਤੇ ਆਪਣੇ ਪੂਰੇ ਮਨ ਨਾਲ ਕਹੋ ਧੰਨ ਗੁਰੂ ਨਾਨਕ। ਉਸਦੇ ਗਲੇ ਵਿੱਚੋਂ ਗਰਜ ਉੱਭਰੀ ਅਤੇ ਇਸ ਗਰਜ ਵਿੱਚੋਂ ਇਹੀ ਸੁਣਾਈ ਦਿੱਤਾ ਸੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਸ ਤਰ੍ਹਾਂ ਆਕਾਸ਼ ਗੂੰਜ ਉੱਠਿਆ। ਸਾਰੇ ਲੋਕ ਅੰਮ੍ਰਿਤਸਰ ਦੀ ਵੀਰਾਨ ਅਤੇ ਰੱਕੜ ਧਰਤੀ 'ਤੇ ਬੈਠੇ ਸਨ ਅਤੇ ਮੀਂਹ ਪੈ ਰਿਹਾ ਸੀ, ਬੱਦਲ ਗੱਜ ਰਹੇ ਸਨ, ਬਿਜਲੀ ਚਮਕ ਰਹੀ ਸੀ ਅਤੇ ਹਰ ਦਿਲ ਦੀ ਧੜਕਣ ਕਹਿ ਰਹੀ ਸੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।